ਸੋਰਠ ਹੈ ਔਰ ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਅੰਮ੍ਰਿਤ ਬਚਨ ਦੇ ਅੰਦਰ ਮਨੁੱਖੀ ਮਨ ਦੇ ਅੰਦਰ ਦੀ ਸੰਸ਼ਾ ਵਾਲੀ ਬਿਰਤੀ ਭਟਕਣਾ ਅੰਦਰ ਦੀ ਜਿਸ ਨੂੰ ਸੰਸਾਰ ਦਾ ਕੋਈ ਵੀ ਤਾਕਤਵਰ ਮਨੁੱਖ ਦੂਰ ਨਹੀਂ ਕਰ ਸਕਦਾ ਉਹ ਭਟਕਣਾ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਖਚਿਤ ਰਹਿਣ ਵਾਲੀ ਜਿਹੜੀ ਬਿਰਤੀ ਹੈ ਉਸ ਨੂੰ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਰਨ ਔਰ ਸਤ ਸੰਗਤ ਵਿੱਚ ਮਾਲਕ ਦੇ ਸਿਮਰਨ ਔਰ ਚਿੰਤਨ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਔਰ ਸਾਧ ਸੰਗਤ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਇੱਥੇ ਬਿਰਾਜਮਾਨ ਹੋ ਜਾਂ ਦੇਸ਼ ਵਿਦੇਸ਼ ਵਿੱਚ ਆਪ ਜੀ ਘਰਾਂ ਵਿੱਚ ਬੈਠੇ ਹਜ਼ੂਰ ਦੇ ਇਸ ਪਾਵਨ ਪਵਿੱਤਰ ਅਸਥਾਨ ਤੋਂ ਰੋਜ਼ਾਨਾ ਗੁਰੂ ਸ਼ਬਦ ਵਿਚਾਰ ਸਰਵਣ ਕਰਦੇ ਹੋ, ਕਰੋ ਕਿਰਪਾ ਸਾਧ ਸੰਗਤ, ਬਖਸ਼ੋ ਅਸੀਸ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਬਖਸ਼ਿਸ਼ ਕਰੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਸੁਰਤ ਮਹੱਲਾ ਪੰਜਵਾਂ। ਰਾਗ ਸੁਰਠ ਹੈ ਔਰ ਇਸ ਅੰਮ੍ਰਿਤ ਸ਼ਬਦ ਨੂੰ ਉਚਾਰਨ ਕਰਨ ਵਾਲੇ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਤ, ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਬਖਸ਼ਿਸ਼ ਕੀਤੀ ਹੈ
ਤਾਰੇ ਤੀਜਾ।
ਔਰ ਇਸ ਅੰਮ੍ਰਿਤ ਸ਼ਬਦ ਦਾ ਗਾਇਨ, ਇਸ ਨੂੰ ਹਜ਼ੂਰ ਨੇ ਤੀਜੇ ਘਰ ਵਿੱਚ ਉਚਾਰਨ ਕੀਤਾ ਹੈ
ਚਾਹੇ ਪਦੇ।
ਔਰ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਚਾਰ ਪਦੇ ਨੇ। ਹਜ਼ੂਰ ਨੇ ਇਸ ਅੰਮ੍ਰਿਤ ਬਚਨ ਨੂੰ ਚੌ ਪਦੇ ਦੇ ਰੂਪ ਵਿੱਚ ਉਚਾਰਨ ਕੀਤਾ ਹੈ। ਆਪ ਸੰਗਤ ਜੋ ਰੋਜ਼ਾਨਾ ਇੱਥੋਂ ਵਿਚਾਰ ਸਰਵਣ ਕਰਦੇ ਹੋ, ਤੁਕਾਂ ਔਰ ਪਦੇ, ਪਦਾ ਅਸਲ ਚ ਪਦਾ ਤੁਕਾਂ ਦੇ ਸਮੂਹ ਨੂੰ ਆਪਾਂ ਕਹਿੰਦੇ ਹਾਂ। ਜਿਵੇਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਤੇ ਉਸ ਵਿੱਚ ਸ਼ਲੋਕ ਤੋਂ ਬਾਅਦ, ਹਰ ਸ਼ਲੋਕ ਤੋਂ ਬਾਅਦ ਅਸੀਂ ਪੜ੍ਹਨੇ ਹਾਂ ਅਸ਼ਟਪਦੀ। ਅਸ਼ਟ ਦਾ ਅਰਥ ਹੈ ਅੱਠ, ਔਰ ਪਦੀ ਪਦ ਦਾ ਅਰਥ ਹੈ ਕਿ ਉਹ ਸ਼ਬਦ ਦਾ ਸਮੂਹ। ਅਸ਼ਟਪਦੀ ਦਾ ਅਰਥ ਇਹ ਸ਼ਬਦ ਜਿਹੜਾ ਹੈ ਇਹ ਅੱਠ ਪਦਿਆਂ ਵਿੱਚ ਹੈ ਪ੍ਰਣਾਲ। ਹਰ ਪਦੇ ਦੇ ਵਿੱਚ ਦਸ ਦਸ ਤੁਕਾਂ ਸਤਿਗੁਰਾਂ ਨੇ ਦਰਜ ਕੀਤੀਆਂ ਨੇ। ਦਸ ਤੁਕਾਂ ਦਾ ਜਿਹੜਾ ਜੋੜ ਹੈ ਜਾਂ ਸ਼ਬਦ ਵਰਤਾਂ, ਉੱਥੇ ਹਜ਼ੂਰ ਨੇ ਉਸ ਨੂੰ ਪਦਾ ਕਿਹਾ। ਜਿਵੇਂ ਅਸ਼ਟਪਦੀ ਦੇ ਅੱਠ ਪਦੇ ਨੇ, ਬਾਣੀ ਵਿੱਚ ਦੋ ਪਦੇ ਵੀ ਆਉਂਦੇ ਨੇ। ਇੱਥੇ ਹਜ਼ੂਰ ਨੇ ਕਿਰਪਾ ਕੀਤੀ, ਜਿਹੜਾ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ, ਇਸ ਦੇ ਚਾਰ ਪਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਔਰ ਇਸ ਅੰਮ੍ਰਿਤ ਬਚਨ ਦੇ ਆਰੰਭ ਦੇ ਵਿੱਚ ਸਤਿਗੁਰਾਂ ਨੇ ਜੋ ਮੰਗਲ ਦਰਜ ਕੀਤਾ ਹੈ, ਇੱਕ ਓਅੰਕਾਰ ਪਾਰ ਬ੍ਰਹਮ ਪਰਮੇ ਪਰਮੇਸ਼ਵਰ ਇੱਕ ਹੈ, ਅਦੁੱਤੀ ਹੈ, ਉਸ ਵਰਗਾ ਕੁਝ ਦੂਜਾ ਨਹੀਂ, ਇੱਕ ਹੈ, ਇੱਕ ਰਸ ਵਿਆਪਕ ਹੈ। ਫਿਰ ਬੇਨਤੀ, ਇੱਕ ਹੈ, ਉਸ ਇੱਕ ਵਰਗਾ ਹੋਰ ਦੂਜਾ ਕੋਈ ਇੱਕ ਨਹੀਂ, ਔਰ ਉਹ ਸਾਰੀਆਂ ਥਾਵਾਂ ਤੇ ਇੱਕ ਰਸ ਵਿਆਪਕ ਹੈ, ਸਾਰੀਆਂ ਥਾਵਾਂ ਤੇ ਉਸ ਦੀ ਵਿਆਪਕਤਾ ਹੈ, ਔਰ ਉਸ ਨੂੰ ਪਾਉਣ ਦਾ ਜਿਹੜਾ ਤਰੀਕਾ ਹੈ ਜਾਂ ਵਸੀਲਾ ਹੈ, ਉਸ ਲਈ ਸਤਿਗੁਰਾਂ ਨੇ ਅੰਮ੍ਰਿਤ ਸ਼ਬਦ ਵਰਤਿਆ ਕਿ ਸਤਿਗੁਰ ਪ੍ਰਸਾਦ। ਸਤਿਗੁਰੂ ਦਾ ਅਰਥ, ਸਤਿਗੁਰ ਦਾ ਅਰਥ ਸੱਚਾ ਗੁਰੂ, ਤੇ ਪ੍ਰਸਾਦ ਦਾ ਲਫ਼ਜ਼ੀ ਅਰਥ ਹੈ ਕਿਰਪਾ। ਇਹਦਾ ਮਤਲਬ ਆਪ ਰੋਜ਼ ਸੁਣਦੇ ਤਕਰੀਬਨ ਇਹ ਮੰਗਲ ਸ਼ਬਦ ਦੇ ਆਰੰਭ ਵਿੱਚ ਆਉਂਦਾ ਹੈ, ਔਰ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦੀ ਵਰਤੋਂ ਸਤਿਗੁਰਾਂ ਨੇ 500 ਤਕਰੀਬਨ 23 ਵਾਰ ਕੀਤੀ ਹੈ। ਹਜ਼ੂਰ ਕਹਿੰਦੇ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਇੱਕ ਰਸ ਵਿਆਪਕ ਹੈ, ਉਸ ਇੱਕ ਤੱਕ ਪਹੁੰਚਣ ਦਾ ਜਿਹੜਾ ਤਰੀਕਾ ਹੈ ਉਹ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਹੈ, ਸਤਿਗੁਰੂ ਦੀ ਬਖਸ਼ਿਸ਼ ਨਾਲ ਉਸ ਇੱਕ ਵਿੱਚ ਇਨਸਾਨ ਅਭੇਦ ਹੋ ਸਕਦਾ ਹੈ।
ਮੇਲ ਪੰਚਮ ਨਹੀਂ ਸਹਸਾ ਚੁਕਾਇਆ,
ਮਿਲ ਪੰਚੋ ਨਹੀਂ ਸਹਸਾ ਚੁਕਾਇਆ। ਮਿਲ ਦਾ ਅਰਥ ਕਰਾਂਗੇ ਮਿਲ ਕੇ, ਪੰਚੋਂ ਦਾ ਅਰਥ ਹੈ ਕਿ ਪੰਚ ਜਨ। ਜਿਵੇਂ ਆਪਾਂ ਦੇਖਦੇ ਹਾਂ ਕਿ ਪਿੰਡਾਂ ਵਿੱਚ ਸਰਪੰਚ ਔਰ ਪੰਚ ਹੁੰਦਾ ਹੈ, ਇੱਥੇ ਹਜ਼ੂਰ ਨੇ ਕਿਹਾ ਜਿਹੜੇ ਪਿੰਡ ਦੇ ਪੰਚ ਲੋਕ ਨੇ, ਪੈਂਚ ਲੋਕ ਨੇ, ਉਹਨਾਂ ਨੂੰ ਵੀ ਮਿਲੇ ਹਾਂ, ਪਰ ਉਹਨਾਂ ਨੂੰ ਵੀ ਮਿਲ ਕੇ ਸਾਡੇ ਅੰਦਰ ਦਾ ਜਿਹੜਾ ਸਹਿਸਾ ਹੈ ਉਹ ਇਹਨਾਂ ਪੰਚ ਜਨਾਂ ਨੂੰ ਵੀ ਦੂਰ ਨਹੀਂ ਕੀਤਾ। ਇੱਥੇ ਬੇਨਤੀ ਕਿ ਸ਼ਬਦ ਇੱਕ ਪੰਚ ਤੇ ਦੂਸਰਾ ਸਹਿਸਾ। ਵੈਸੇ ਸਹਿਸੇ ਦਾ ਅਰਥ ਕੋਸ਼ਕਾਰ ਜਿਹੜੇ ਨੇ ਉਹ ਸੰਸ਼ਾ ਕਰਦੇ ਨੇ, ਭਰਮ ਕਰਦੇ ਨੇ, ਤੋਖਲਾ ਕਰਦੇ ਨੇ। ਇਹਦਾ ਭਾਵ ਅਰਥ ਕਿ ਮਨੁੱਖੀ ਮਨ ਦੇ ਅੰਦਰ ਕੋਈ ਨਾ ਕੋਈ ਕਿਸੇ ਨਾ ਕਿਸੇ ਚੀਜ਼ ਦਾ ਸਹਿਮ, ਤੋਖਲਾ, ਸਹਿਸਾ, ਸੰਸਾ ਟਿਕਿਆ ਹੀ ਰਹਿੰਦਾ ਹੈ। ਉਸ ਸੰਸੇ ਨੂੰ, ਉਸ ਸਹਿਮ ਨੂੰ, ਉਸ ਸ਼ੰਕੇ ਨੂੰ, ਉਸ ਜਿਹੜਾ ਅੰਦਰ ਉੱਠਿਆ ਇਹ ਭਰਮ ਹੈ, ਇਹਨੂੰ ਕੋਈ ਵੀ ਪੰਚ ਜਨ ਦੂਰ ਨਹੀਂ ਕਰ ਸਕਦਾ। ਇਹਦਾ ਭਾਵ ਅਰਥ ਇਵੇਂ ਲਵਾਂਗੇ ਕਿ ਸਿਆਣੇ ਬੰਦੇ ਪਿੰਡਾਂ ਦੀਆਂ ਪੰਚਾਇਤਾਂ ਫੈਸਲਾ ਕਰਦੀਆਂ ਨੇ, ਕੋਈ ਪਿੰਡ ਦੇ ਵਿੱਚ ਘਟਨਾ ਵਾਪਰ ਜਾਏ ਤੇ ਚੰਗੇ ਸੂਝਵਾਨ ਬੰਦਿਆਂ ਨੂੰ ਬੰਦਾ ਉਸ ਝਗੜੇ ਬਾਰੇ, ਉਸ ਲੜਾਈ ਬਾਰੇ, ਉਸ ਘਟਨਾ ਬਾਰੇ ਦੱਸੇ ਤੇ ਪੰਚ ਜਨ ਦੋਵਾਂ ਧਿਰਾਂ ਨੂੰ ਬਿਠਾ ਲੈਂਦੇ ਨੇ ਤੇ ਉਹਨਾਂ ਨੂੰ ਬਿਠਾ ਕੇ ਧਿਆਨ ਨਾਲ ਗੱਲ ਸੁਣਦੇ ਨੇ ਤੇ ਫਿਰ ਉਹ ਸੂਝਵਾਨ ਬੰਦੇ ਆਪਣੀ ਸਮਝ ਅਨੁਸਾਰ ਚੰਗੇ ਮੰਦੇ ਦਾ, ਝੂਠੇ ਸੱਚੇ ਦਾ ਇਨਸਾਫ਼ ਕਰ ਦਿੰਦੇ ਆ। ਸਤਿਗੁਰੂ ਬਚਨ ਕਰ ਰਹੇ ਇੱਥੇ, ਕਹਿੰਦੇ ਬਾਹਰ ਮੁਖੀ ਕੋਈ ਝਗੜਾ ਹੋ ਜਾਏ, ਕੋਈ ਲੜਾਈ ਹੋ ਜਾਏ, ਅਸੀਂ ਪੰਚ ਜਨਾਂ ਕੋਲ ਜਾ ਕੇ ਆਪਣੀ ਨਿਵਿਰਤੀ ਕਰਾ ਲਾਂਗੇ, ਪਰ ਜਿਹੜੇ ਅੰਦਰ ਵਿਸ਼ੇ ਵਿਕਾਰਾਂ ਦਾ ਝਗੜਾ ਬਖੇੜਾ ਪਿਆ ਹੈ, ਦੁਨੀਆਂ ਦਾ ਕੋਈ ਪੰਚ ਜਨ ਵੀ ਸਾਡੇ ਅੰਦਰ ਦੇ ਝਗੜੇ ਨੂੰ ਦੂਰ ਨਹੀਂ ਕਰ ਸਕਦਾ। ਉਹਨਾਂ ਅੰਦਰ ਇਹ ਸਮਰੱਥਾ ਨਹੀਂ ਕਿ ਸਾਡੇ ਅੰਦਰ ਦੇ ਸਹਿਮ ਨੂੰ, ਸਾਡੇ ਅੰਦਰ ਦੇ ਤੋਖਲੇ ਨੂੰ ਉਹ ਦੂਰ ਕਰ ਸਕਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਵੈਸੇ ਤਾਂ ਕੋਈ ਭਾਗਾਂ ਵਾਲਾ ਸਰੀਰ ਹੈ ਜਿਹੜਾ ਇਸ ਮੈਲ ਤੋਂ ਨਿਵਿਰਤ ਹੈ ਜਾਂ ਇਸ ਮੈਲ ਤੋਂ ਬਚਿਆ ਹੈ, ਪਰ ਉਂਝ ਬਹੁ ਗਿਣਤੀ ਵਿੱਚ ਜਿਨ੍ਹਾਂ ਨੂੰ ਅਸੀਂ ਪੰਜ ਵਿਕਾਰ ਕਹਿੰਦੇ ਹਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਉਹ ਇਹਨਾਂ ਇਸ ਪੰਜਾਂ ਤੱਤਾਂ ਦੇ ਪੁਤਲੇ ਦੇ ਅੰਦਰ ਉਹ ਆਪਣਾ ਪੂਰਾ ਪ੍ਰਭਾਵ ਬਣਾ ਕੇ ਰੱਖਦੇ। ਉਹ ਪੰਜ ਵਿਕਾਰ ਸਾਡੇ ਅੰਦਰ ਨੂੰ, ਮਨੁੱਖੀ ਮਨ ਨੂੰ ਟਿਕਣ ਨਹੀਂ ਦਿੰਦੇ ਤੇ ਰੱਬ ਦੇ ਪਿਆਰੇ ਸੰਤ ਜਨਾਂ ਨੇ, ਗੁਰਮੁਖਾਂ ਨੇ ਉਸ ਸਹਿਸੇ ਨੂੰ, ਉਸ ਤੋਖਲੇ ਨੂੰ, ਉਸ ਸਹਿਮ ਨੂੰ ਅੰਮ੍ਰਿਤ ਬਾਣੀ ਵਿੱਚ ਸਾਨੂੰ ਕਈ ਤਰੀਕੇ ਵੀ ਦੱਸੇ। ਹੁਣ ਉਸ ਬਿਰਤੀ ਨੂੰ ਦੁਨੀਆਂ ਦਾ ਕੋਈ ਬਾਹਰ ਮੁਖੀ ਇਨਸਾਨ ਨਹੀਂ ਬਦਲ ਸਕਦਾ। ਜਿਵੇਂ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ, ਅੰਮ੍ਰਿਤ ਲੁੱਟ ਹੈ, ਮਨਮੁਖ ਨੇ ਬੁੱਝ ਹੈ, کس آگے کریں پکارا، کسے کل جا کے کتھے پکار کرن، او کام کرود لو مو اہنکار جڑے سبے اندر دے جذبے کہہ لو، منکھی شریر وچ او پنج جذبے نے جاں او پنجاں نے اپنا نواس رکھے ہے، اے کام کرود لو مو اہنکار اندر دے گناہ نو لٹ لیندے نے، تے سچ اے کدے کل جا کے روئیے اس اندر دے جھگڑے نو، اس اندر دے اٹھ دے پھرنے نو کوئی نہیں بچا سکدا، اس دیہی اندر پنچ چور وسے کام کرود لو مو اہنکارا، امرت لوٹ منمکھ نے بوجھے مہاراج کن کو نہ سنے پکارا، جی امرت بانی وچ ستگرا نے بخشش کیتی ہے، ایک دو بچن ہور سانجا کر کے جن ادھیاتمک وادی گرمکھ پیارے نے جا جڑے پرمارتھ دے رستے تے چلے انہاں نوں سب نوں پتا ہے کہ اندر دیاں اوجنا کیڑیاں نے، جدو بندہ شبد بانی نام دا ابھیاس کردا ہے تے قدرتی طور تے اے پنجے اپنا آپ پورا جلوہ وکھاندے ہیں، پھرنے روپ ہی ہوندے ہیں، اندر نوں ٹکن نہیں دیندے، کدی کام کدی لوب کدی موہ کدی اہنکار، تے پنجے دے پنجے اندر جھگڑا پائی رکھدے ہیں، زبان شبد بولدی ہوندی ہے تے منوا جڑا اونوں انہاں نے گھیریا ہوندا ہے، اس وقت جدو اندر ٹکدا نہیں اے واشنا کھن کھن بندے دے اندر نو پٹکار ہی ہوندی ہے، اس وقت بھی رب دے پیارے گرمکھ او پرماتما دے سنمک بینتی کردے نے، پرماتما ایک کرپا کر، جڑن نو چت بہت کردا ہے پر اے اندر ساڈے رکاوٹ بنی ہے، اے پنج وکار میرے اندر نو ٹکن نہیں دیندے پے، تے میں پھر عرض کراں کہ اے پھرنے روپ ہی سانو اندر نو تپائی جاندے نے پنجے دی پنجے، اسی کر کے گرو گرنتھ صاحب دی بانی وچ مہاراج نے کیا کہ اے پنجے اپنے انہاں پنجاں گیان اندریاں تے بھی پورا اثر پائی جاندے ہیں، اے کرم اندریاں تے بھی اثر پائی جاندے نے، تے دنیا دی کوئی طاقت ایتھوں تک کہ بھین بھرا متر سجن دوست دنیا دی حکومت اے باہر مکی کوئی دشمن وار کرے او دے تو بچان واسطے اگے کھلو سکدے ہیں کھلوندے نے، پر گرمکھو جدو اندر واشنا دے دشمن وار کر دیا ایتھے نہ ماں بچا سکدی تے نہ باپ بچا سکدا ہے، نہ متر بچا سکدا ہے نہ کوئی سرکار بچا سکدی ہے، اسے بارے گرو جی نے ایک بچن کیا، نینو نیند پر درشت وکار، سرون سوئے سن نیند وچار، رسنا سوئی لو میٹھا سواد، من سویا مایا بسماد، اس گرہ میں کوئی جاگت رہے ثابت وستو او اپنی لہ، سگل سہیلی اپنے رسماتی گرہ اپنی کی خبر نہ جاتی، اس وچ گرو جی دا ایک بچن ہے، کہن لگے ان تے رکھ ہے باپ نہ مائی، ان تے رکھ ہے میت نہ پائی، درب سیانپ نہ او رہتے ساد سنگ اے دشت وس ہوتے، اصل تین بینتیاں کہ انہاں تو ماں نہیں بچا سکدی، ہن اندر واشنا دا پھرنا اٹھیا ہے، ایک بچے نو ماں سردی گرمی دے کپڑیاں نال ڈھک سکدی ہے، اونوں خوراک دے سکدی ہے، پر اندر اٹھ دے کوئی پھرنے تو ماں وی نہیں بچا سکدی، باپ وی نہیں بچا سکدا، بہن بھرا سجن متر وی نہیں بچا سکدے، سچے پاتشاہ کہندے او دشت کسے وی خون دے رشتے تو قابو آندے ہی نہیں، ہاں ساد سنگت وچ کوئی جڑ جائے تے انہاں دشتاں تو کھیڑا چھٹ جاندا ہے، گرو صاحب نے اصل وچ او اندر دے جڑے پھرنے نے جڑے سہسا پیدا کر دے، ان تھوڑا جا میں پھر بنتی کر سکا، سنسا شبد ورتنے سنشا ورتیا جاندا ہے، اصل وچ ودوان پرکھے کہندے نے کہ جڑا سہسا ہے او دا ارتھ ہے اپنے درد ارادے وچ بے یقینی پیدا ہو جانی، او ارتھ یہ بھی کر دیا سہسے دا کہ اپنے درد ارادے دے سبندی بندے اندر تو خلاصیں بنیا رہنا، ان دبدا دے نیڑے بھی آپاں کہہ سکنے، گرو امر داس جی نے آنند صاحب دی بانی وچ سہسا اور سہج دونوں دا ذکر کیتا ہے، حضور دی اے پوتر پوڑی ہے، کرمی سہج نہ اپجے ون سہج سہسا نہ جائے، مہاراج کہنے نے نہ جائے سہسا، کسے طریقے نال بھی اندر دا اے سہسا نہیں جاندا، تے جس اندر سہسا ہے او اندر نو ملین کر دیندا ہے، महाराज ने कहा हां एक तरीका है ए तोखला ए सहसा केवल गुरु दे शब्द दी कमाई दे नाल ही खत्म हो सकता है। महाराज जी दे बचन ने कि सहसा जियो मलीन कै कित संयम धोता जाए मन धोवो शब्द लागो इस नूं धोता जा सकता है शब्द नाल जुड़ के। इत्थे सतगुरां ने अज बख्शिश कीती है हजूर किन्ने अंदर सहसा कै तोखला कै सहम कै ते जे आपां पिंड दी पंचायत कठी करके कहिए जी मेरे अंदर ता काम क्रोध लोभ अहंकार मैनूं टिकण नहीं दिंदे तुहानूं असीं चुण के लिआंदा है साडा फैसला करो मेरा अंदर किवें बह सकदा है। गुरु अर्जन साहिब किवें नहीं ए अंदर दा झगड़ा ए अंदर दी लड़ाई ए अंदर दा सहम ए तोखला किसे भी पंचायत को ले जाओ कोई पंचायत मनुख दे अंदर दी उठ दी कोई वासना विचो जिहड़ा कलेश पैदा होया है इहदे फैसले पंचायतां नहीं कर सकदियां। सतगुरु कहिंदे ने कि असीं पंच जणां नूं मिल के दिखा इस नूं समझाउण लई कह रहे ਉਹਨਾਂ ਨੇ ਅੰਦਰ ਦਾ ਸਹਿਕਸਾ ਨਹੀਂ ਖਤਮ ਕੀਤਾ
ਸਿੱਖਦਾਰੋ ਨਹਿ ਪਤਿਆਇਆ
ਸਿੱਖਦਾਰੋ ਦਰ ਤੇ ਸਰਦਾਰ ਅਸੀਂ ਜਿਹੜੇ ਕਹਿੰਦੇ ਕੁਹਾਂਦੇ ਸਰਦਾਰ ਨੇ ਉਹਨਾਂ ਕੋਲ ਵੀ ਜਾ ਕੇ ਕਿਹਾ ਭਾਈ ਕਿ ਸਾਡੇ ਅੰਦਰ ਦਾ ਜਿਹੜਾ ਇਹ ਝਗੜਾ ਹੈ ਨਿਬੇੜ ਦਿਓ। ਮਹਾਰਾਜ ਕਹਿੰਦੇ ਉਹਨਾਂ ਤੇ ਵੀ ਸਾਡਾ ਮਨ ਨਹੀਂ ਪਤੀਜਿਆ ਉਹ ਵੀ ਫੈਸਲਾ ਨਹੀਂ ਕਰ ਸਕੇ
ਉਮਰਾਵੋ ਆ ਗਏ ਚੇਰਾ
ਉਮਰਾਵ ਦਾ ਅਰਥ ਹੁੰਦਾ ਵਜ਼ੀਰ ਕਹਿ ਲਓ ਖਾਤਮ ਕਹਿ ਲਓ। ਮਹਾਰਾਜ ਕਹਿੰਦੇ ਨਾ ਪਿੰਡਾਂ ਦੀ ਪੰਚਾਇਤ ਅੰਦਰ ਦਾ ਝਗੜਾ ਨਿਬੇੜ ਸਕੀ ਨਾ ਜਿਹੜੇ ਸਰਦਾਰ ਬੰਦੇ ਨੇ ਆਗੂ ਬੰਦੇ ਨੇ ਉਹ ਅੰਦਰ ਦੇ ਝਗੜੇ ਨਿਬੇੜ ਸਕੇ ਤੇ ਮਹਾਰਾਜ ਕਹਿੰਦੇ ਜਿਹੜੇ ਵਜ਼ੀਰ ਨੇ ਅਹਿਲਕਾਰ ਨੇ ਉਹਨਾਂ ਨੂੰ ਵੀ ਜਾ ਕੇ ਦੱਸਿਆ ਉਹਨਾਂ ਨੂੰ ਵੀ ਸਾਡੇ ਅੰਦਰ ਦੇ ਝਗੜੇ ਨੂੰ ਖਤਮ ਨਹੀਂ ਕੀਤਾ
ਰਾਜਨ ਰਾਮ ਨਬੇਰਾ
ਇਸ ਅੰਦਰ ਦੇ ਝਗੜੇ ਨੂੰ ਰਾਜਨ ਪਰਮਾਤਮਾ ਨੇ ਪਰਮੇਸ਼ਵਰ ਨੇ ਇਸ ਅੰਦਰ ਦੇ ਝਗੜੇ ਨੂੰ ਨਿਬੇੜ ਦਿੱਤਾ। ਕੋਈ ਦੁਨੀਆਂ ਦੀ ਤਾਕਤ ਨਹੀਂ ਕਿ ਜਿਹੜੇ ਮਨੁੱਖੀ ਮਨ ਵਿੱਚ ਉੱਠਦੇ ਕੋਈ ਦੁਰਵਾਸ਼ਨਾ ਦੇ ਗੁਰਨੇ ਨੇ ਕਾਮ ਕ੍ਰੋਧ ਲੋਮੋ ਅਹੰਕਾਰ ਦੇ ਗੁਰਨੇ ਨੇ ਉਹਨਾਂ ਨੂੰ ਦੁਨੀਆਂ ਦੀ ਕੋਈ ਬਾਹਰ ਮੁਖੀ ਤਾਕਤ ਨਹੀਂ ਮਿਟਾ ਸਕਦੀ। ਹਾਂ ਇਹ ਝਗੜਾ ਇਹ ਲੜਾਈ ਇਹ ਅੰਦਰ ਦੇ ਤੋਖਲੇ ਨੂੰ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਹੀ ਦੂਰ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਮੈਂ ਫਿਰ ਬੇਨਤੀ ਕਰਾਂ ਕਿ ਹਜ਼ੂਰ ਨੇ ਬੜੀ ਬਖਸ਼ਿਸ਼ ਕੀਤੀ ਕਿਉਂਕਿ ਇਸ ਤੋਂ ਬਚਣ ਦੇ ਆਪਾਂ ਸਾਰੀ ਗੱਲ ਤਾਂ ਕਰਨੀ ਹੈ ਭਟਕਣਾ ਤਾਂ ਹੈ ਹੀ ਇਹਨਾਂ ਦੀ ਪਰ ਇਹ ਇਹੋ ਜਿਹੇ ਨੇ ਆਮ ਤੌਰ ਤੇ ਬੰਦਾ ਕਿਸੇ ਦੂਜੇ ਨਾਲ ਅੰਦਰੋਂ ਸਾਂਝ ਵੀ ਨਹੀਂ ਪਾ ਸਕਦਾ ਕਿਉਂਕਿ ਉਹਦੀ ਪਰਸਨੈਲਿਟੀ ਬਣੀ ਹੁੰਦੀ ਹੈ ਸ਼ਖਸੀਅਤ ਬਣੀ ਹੁੰਦੀ ਜੋ ਕਿਸੇ ਬੰਦੇ ਨੂੰ ਕਹਿ ਦੀ ਮੈਨੂੰ ਕਾਮ ਦਾ ਪੁਰਨਾ ਬਹੁਤ ਤੰਗ ਕਰਦਾ ਪਿਆ ਕਿਉਂਕਿ ਉਹਦੀ ਇੱਕ ਥਾਂ ਬਣੀ ਲੋਕ ਕਹਿਣਗੇ ਤਾਂ ਅੰਦਰ ਕਿੰਨਾ ਮੈਲਾ ਇਹ ਅੰਦਰ ਦੀ ਬਿਮਾਰੀ ਐਸੀ ਕਿਸੇ ਦਾ ਸਾਂਝੀ ਵੀ ਨਹੀਂ ਬੰਦਾ ਕਰਦਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕ ਕੰਮ ਕਰ ਜਦੋਂ ਤੇਰੇ ਅੰਦਰ ਨੂੰ ਇਹ ਅੱਤ ਦਾ ਸਤਾਉਂਦੇ ਪਏ ਨੇ ਇਹਦੇ ਤੋਂ ਬਚਿਆ ਜਾ ਸਕਦਾ ਕੇਵਲ ਸਿਮਰਨ ਤੇ ਦੂਸਰਾ ਪਰਮਾਤਮਾ ਦੇ ਸਨਮੁਖ ਅਰਦਾਸ ਕਰਕੇ ਕੋਈ ਸ਼ਬਦ ਅੰਮ੍ਰਿਤ ਬਾਣੀ ਚੋਂ ਜਿਵੇਂ ਬਾਬਾ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਬਾਬਾ ਫਰੀਦ ਜੀ ਬਾਬਾ ਸਾਹਿਬ ਜੀ ਨੇ ਤਾਂ ਸ਼ਬਦ ਵਰਤਿਆ ਸਰਵਰ ਪੰਖੀ ਹੇਕੜੋ ਪਰਮਾਤਮਾ ਕਿਵੇਂ ਆਪਣੇ ਆਪ ਨੂੰ ਬਚਾਵਾਂ ਸੰਸਾਰ ਸਰੋਵਰ ਹੈ ਇਹ ਜੀਵ ਇੱਕ ਪੰਛੀ ਹੈ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਹੁਣ ਤੇਰੀ ਆਸ ਇਹਨਾਂ ਤੋਂ ਬਚਾ ਲੈ। ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਨਾਥ ਕਸ਼ੂ ਨਾ ਜਾਣੂ ਹੇ ਪਰਮਾਤਮਾ ਕੋਈ ਸਮਝ ਹੀ ਨਹੀਂ ਪੈ ਰਹੀ ਅੰਦਰ ਕੀ ਹੋ ਰਿਹਾ ਹੈ। ਮਹਾਰਾਜ ਕਹਿੰਦੇ ਨਾਥ ਕਸ਼ੂ ਨਾ ਜਾਣੂ ਮਨ ਮਾਇਆ ਕਹਿ ਹਾਥ ਵਿਕਾਨੂ ਤੁਮ ਕਹੀਏ ਤੋ ਜਗਤ ਗੁਰ ਸੁਆਮੀ ਹਮ ਕਹੀਏ ਹੈ ਹਮ ਕਹੀਏ ਕਰਜੂ ਕੇ ਕਰਨੀ ਇਨ ਪੰਚਨ ਮੋਰ ਮੇਰੋ ਮਨ ਜੋ ਵਿਗਾੜਿਓ ਇਹਨਾਂ ਪੰਜਾਂ ਨੇ ਮੇਰੇ ਅੰਦਰ ਨੂੰ ਵਿਗਾੜ ਦਿੱਤਾ ਹੈ। ਨਾਥ ਕਸ਼ੂ ਨਾ ਜਾਣੂ ਮਨ ਮਾਇਆ ਕਹਿ ਹਾਥ ਵਿਕਾਨੂ ਮਹਾਰਾਜ ਕਹਿੰਦੇ ਇਹ ਮਾਇਆ ਵਿੱਚ ਠੱਗਿਆ ਗਿਆ ਤੁਮ ਕਹੀਏ ਜਗਤ ਗੁਰ ਸੁਆਮੀ ਹਮ ਕਹੀਏ ਕਰਜੂ ਕੇ ਕਾਮੀ ਇਨ ਪੰਚਨ ਮੇਰੇ ਮਨ ਜੋ ਵਿਗਾੜਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਪਲ ਪਲ ਕਰਕੇ ਮੇਰਾ ਅੰਦਰ ਜਿਹੜਾ ਪਰਮੇਸ਼ਵਰ ਜੀ ਤੋਂ ਦੂਰੀ ਬਣਾਈ ਜਾ ਰਿਹਾ ਹੈ। ਉਹਨਾਂ ਨੇ ਅੰਦਰ ਦੀ ਪੁਕਾਰ ਕੀਤੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ ਉਂਝ ਮੈਂ ਬੇਨਤੀ ਕਰਾਂ ਕਿ ਇਸ ਸੰਸਾਰ ਵਿੱਚ ਹਰ ਬੰਦਾ ਦੂਜੇ ਦੀ ਨਿਗਰਾਨੀ ਬਿਲਕੁਲ ਕਰ ਰਿਹਾ ਪਰ ਆਪਣੇ ਘਰ ਦੀ ਨਿਗਰਾਨੀ ਬੰਦੇ ਤੋਂ ਹੁੰਦੀ ਨਹੀਂ। ਮੈਂ ਇੱਥੇ ਘਰ ਦਾ ਅਰਥ ਅੰਤਰੀਵ ਕਰਾਂਗਾ, ਦੂਸਰੇ ਦੇ ਘਰ ਦੀ ਨਿਗਰਾਨੀ ਹੈ, ਆਪਣੇ ਘਰ ਦੀ ਨਿਗਰਾਨੀ ਹੈ ਨਹੀਂ। ਕਿਸ ਤਰ੍ਹਾਂ ਸਾਡੇ ਅੰਦਰ ਨੂੰ ਵਾਸ਼ਨਾ ਖਾਂਦੀ ਪਈ ਹੈ, ਕਿਵੇਂ ਇਹ ਠੱਗ ਕੇ ਸਾਨੂੰ ਲਿਜਾਂਦੀ ਪਈ ਹੈ, ਤੇ ਕਿੰਨੀ ਸਾਡੀ ਅੰਦਰ ਦੀ ਪੂੰਜੀ, ਕਿੰਨੇ ਸਵਾਸ, ਕਿੰਨਾ ਕੀਮਤੀ ਵਕਤ ਇਹਨਾਂ ਫੁਰਨਿਆਂ ਨੇ ਖਾ ਲਿਆ। ਤੇ ਸਤਿਗੁਰੂ ਕਹਿੰਦੇ ਨੇ ਅਸਲ ਚ ਸਹੀ ਅਰਥਾਂ ਵਿੱਚ ਜੋਧਾ ਸੂਰਮਾ ਉਹ ਬੰਦਾ ਹੈ ਜਿਹੜਾ ਇਹਨਾਂ ਫੁਰਨਿਆਂ ਦੀ ਨਿਗਰਾਨੀ ਕਰਕੇ ਨੂੰ ਆਪਣੇ ਘਰ ਵਿੱਚ ਵੜਨ ਨਹੀਂ ਦਿੱਤਾ। ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਹੁੰਦਾ ਹੈ, ਕਿਵੇਂ ਪਹਿਰੇਦਾਰ ਸ਼ਬਦ ਅਸੀਂ ਵਰਤਨੇ, ਚੌਕੀਦਾਰ ਸ਼ਬਦ ਵਰਤਨੇ। ਪਹਿਰੇਦਾਰ ਦਾ ਅਰਥ ਹੀ ਇਹ ਜਿਹੜਾ ਮੁਹੱਲੇ ਵਿੱਚ ਜਾਂ ਘਰ ਅੱਗੇ ਖਲੋ ਕੇ ਕਿਸੇ ਬਾਹਰ ਦੇ ਨੂੰ ਅੰਦਰ ਨਹੀਂ ਆਉਣ ਦਿੰਦਾ। ਆਪਾਂ ਕਹਿੰਦੇ ਪਹਿਰਾ ਦੇ ਰਿਹਾ, ਚੌਕੀਦਾਰਾ ਕਰ ਰਿਹਾ। ਗੁਰੂ ਸਾਹਿਬ ਕਹਿੰਦੇ ਆਹ ਵੀ ਤਾਂ ਇੱਕ ਪਿੰਡ ਹੈ, ਇਹ ਵੀ ਤਾਂ ਇੱਕ ਸ਼ਹਿਰ ਹੈ, ਇਹ ਵੀ ਤਾਂ ਇੱਕ ਨਗਰ ਹੈ। ਬਾਹਰ ਦੇ ਦਰਵਾਜ਼ੇ, ਪਹਿਲਾਂ ਪੁਰਾਣੇ ਸਮੇਂ ਜਿਹੜੇ ਸ਼ਹਿਰ ਹੁੰਦੇ ਸਨ, ਚਾਰ ਚੁਫੇਰੇ ਦੀਵਾਰ ਹੋਣੀ, ਕੋਈ ਚਾਰ ਪੰਜ ਦਰਵਾਜ਼ੇ ਹੋਣੇ, ਕਈਆਂ ਸ਼ਹਿਰਾਂ ਦੇ ਦਰਵਾਜ਼ੇ ਜ਼ਿਆਦਾ ਹੁੰਦੇ ਸਨ। ਗੁਰਮੁਖੋ ਇਹ ਵੀ ਇੱਕ ਸ਼ਹਿਰ ਹੈ, ਇਹ ਪਿੰਡ ਹੈ, ਇਸ ਦੇ ਤਾਂ ਦਰਵਾਜ਼ੇ ਵੀ ਨਾਮ ਨੇ। ਅਸੀਂ ਦੇਖਦੇ ਹਾਂ ਪਤਾ ਨਹੀਂ ਕਿਸ ਦਰਵਾਜ਼ੇ ਰਾਹੀਂ ਸਾਡੇ ਅੰਦਰ ਉਸ ਵਾਸ਼ਨਾ ਨੇ ਪ੍ਰਵਿਰਤ ਕਰ ਜਾਣਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਇੱਕ ਕੰਮ ਕਰ, ਤੂੰ ਆਪਣੇ ਘਰ ਦੀ ਪਹਿਰੇਦਾਰੀ ਦੇਣੀ ਸ਼ੁਰੂ ਕਰ ਦੇ। ਕਿਵੇਂ ਜੀ? ਜਦੋਂ ਤੂੰ ਬੈਠਣਾ ਹੈ ਆਪਣੇ ਅੰਦਰ ਉੱਠਦੇ ਹੋਏ ਫੁਰਨਿਆਂ ਨੂੰ ਧਿਆਨ ਨਾਲ ਦੇਖ, ਮਲੀਨ ਉੱਠਦਾ ਉਹਨੂੰ ਅੰਦਰ ਨਾ ਵੜਨ ਦੇ, ਜਦੋਂ ਸ਼ੁੱਧ ਫੁਰਨਾ ਪਰਮਾਰਥ ਦਾ ਉੱਠਦਾ ਉਹਨੂੰ ਆਪਣੇ ਅੰਦਰ ਥਾਂ ਦੇਖ ਦੇ। ਗੁਰੂ ਸਾਹਿਬ ਦੀ ਇੱਕ ਤੁਕ ਹੁੰਦੀ ਹੈ, ਦਿਲ ਦਰਬਾਨੀ ਜੋ ਕਰੇ। ਜਿਹੜਾ ਬੰਦਾ ਆਪਣੇ ਦਿਲ ਦੀ ਪਹਿਰੇਦਾਰੀ ਕਰਦਾ, ਆਪਣੇ ਦਿਲ ਦਾ ਉਹ ਚੌਕੀਦਾਰ ਬੰਦਾ ਹੈ। ਦਿਲ ਦਰਬਾਨੀ ਜੋ ਕਰੇ, ਦਰਵੇਸ਼ੀ ਦਿਲਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਭਾਈ ਸਿੱਖੋ ਕਿ ਇਹ ਅੰਦਰ ਉੱਠੇ ਹੋਏ ਜਿਹੜੇ ਸਹਿਸੇ ਨੇ, ਤੋਖਲੇ ਨੇ, ਸਹਿਮ ਹੈ, ਇਹ ਵਿਸ਼ੇ ਵਿਕਾਰਾਂ ਦਾ ਜਿਹੜਾ ਅੰਦਰ ਰੌਲਾ ਪਿਆ, ਇਸ ਝਗੜੇ ਨੂੰ ਨਾ ਤਾਂ ਕਿਸੇ ਪੰਚਾਇਤ ਨੇ ਮਿਟਾਉਣਾ, ਨਾ ਕਿਸੇ ਖਾਕਮ ਨੇ ਮਿਟਾਉਣਾ, ਨਾ ਕਿਸੇ ਬਾਦਸ਼ਾਹ ਨੇ ਮਿਟਾਉਣਾ, ਨਾ ਕਿਸੇ ਅਫਸਰ ਨੇ ਮਿਟਾਉਣਾ, ਨਾ ਕਿਸੇ ਥਾਣੇ ਵਿੱਚ ਪਰਚਾ ਦਰਜ ਕਰਾ ਦਿਓ ਤੇ ਇਹਨਾਂ ਨੇ ਖਹਿੜਾ ਛੱਡਣਾ। ਇਹਨਾਂ ਤੋਂ ਛੁਡਾ ਸਕਦਾ ਤੇ ਕੇਵਲ ਇੱਕ ਪਰਮਾਤਮਾ ਹੀ ਛੁਡਾ ਸਕਦਾ ਹੈ। ਉਹ ਬੇਨਤੀ ਰੂਪ ਜੇ ਕੀਤਾ ਜਾਏ, ਜਿਵੇਂ ਦਾਸ ਨੇ ਇੱਕ ਵਾਰ ਅਰਜ਼ ਅੱਗੇ ਵੀ ਕੀਤੀ ਸੀ ਇੱਥੇ ਕਿ ਬੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਐਸੇ ਨੇ ਜਿਨ੍ਹਾਂ ਵਿੱਚ ਬੇਨਤੀਆਂ ਕੀਤੀਆਂ ਗਈਆਂ, ਜਿਵੇਂ ਇਹ ਬਹੁਤ ਅੰਦਰੋਂ ਤੰਗ ਕਰਨ, ਟਿਕਣ ਨਾ ਦੇਣ। ਇਹ ਕੋਈ ਨਾ ਸਮਝਣਾ ਵੀ ਆਪਾਂ ਕੁਛ ਵੱਖਰੇ ਸ਼ਬਦ ਦੀ ਗੱਲ ਕਰ ਰਹੇ ਹਾਂ, ਇਹ ਸਾਰੇ ਸ਼ਬਦ ਬਾਣੀ ਵਿੱਚ ਬੇਨਤੀ ਰੂਪ ਆਪਾਂ ਉਹਨਾਂ ਨੂੰ ਕਮਾ ਲਈਏ। ਮੰਨ ਲਓ ਅੰਦਰ ਟਿਕਦਾ ਨਹੀਂ ਪਿਆ, ਗੁਰੂ ਅਰਜੁਨ ਸਾਹਿਬ ਦਾ ਇੱਕ ਬਚਨ ਹੈ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛੁਡਾਵੋ। ਹੁਣ ਇਹ ਕਿਸੇ ਬੰਦੇ ਨੂੰ ਥੋੜਾ ਆਪਾਂ ਕਹਿ ਸਕਦੇ? ਜੇ ਮੰਨ ਲਓ ਇਹ ਸ਼ਬਦ ਕਹੀਏ ਜਾ ਕੇ ਪੰਚਾਇਤ ਨੂੰ, ਜੀ ਮੈਨੂੰ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਦਿਓ, ਕਿਸੇ ਹਾਕਮ ਨੂੰ ਜਾ ਕੇ ਕਹੀਏ ਮੈਨੂੰ ਬਚਾ ਦਿਓ, ਉਹਨੇ ਕੀ ਬਚਾਉਣਾ? ਉਹ ਖੁਦ ਵਿਚਾਰਾ ਅੰਦਰੋਂ ਇਹਨਾਂ ਨਾਲ ਪੀੜਿਤ ਹੈ। ਜਿਹੜਾ ਖੁਦ ਬਿਮਾਰ ਹੋਇਆ ਤਾਂ ਉਹਨੇ ਦੂਜੇ ਦਾ ਇਲਾਜ ਕੀ ਕਰਨਾ? ਗੁਰੂ ਸਾਹਿਬ ਕਹਿੰਦੇ ਜਦੋਂ ਇਹ ਅੰਦਰ ਹਨੇਰੀ ਉੱਠੇ ਉਦੋਂ ਤੂੰ ਗੁਰੂ ਦੇ ਸਨਮੁਖ ਇਹ ਸੁਰਤ ਵਿੱਚ, ਫਿਰ ਬੇਨਤੀ ਸੁਰਤ ਵਿੱਚ, ਜੇ ਸੁਰਤ ਚ ਨਹੀਂ ਬੋਲ ਕੇ ਤੂੰ ਉੱਚੀ ਆਵਾਜ਼ ਵਿੱਚ ਪੁਕਾਰ ਕਰਕੇ ਕਰ, ਸਤਿਗੁਰੂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ ਆਪਣ ਨਿਕਟ ਬੁਲਾਵੋ। ਇਹ ਬੇਨਤੀ ਕਰ ਜੇ ਕਿਸੇ ਬੰਦੇ ਨੂੰ ਦੱਸ ਸਕਦਾ, ਪਰਮਾਤਮਾ ਨੂੰ ਦੱਸ, ਇਹ ਭੀਤਰ ਤੇ ਇਨਕੋ ਡਾਰੋ ਆਪਣ ਨਿਕਟ ਬੁਲਾਵੋ, ਆਪਣੀ ਵਿਧ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਬਿਸਰ ਨਾਹੀ ਕਬੂ ਹੀ ਹੈ ਤੇ ਇਹ ਵਿਧ ਮਨ ਮੈਂ ਪਾਵੋ, ਵਾਹਿਗੁਰੂ ਇਹ ਬਖਸ਼ਿਸ਼ ਕਰ, ਮੈਨੂੰ ਇਹਨਾਂ ਪੰਨਿਆਂ ਤੋਂ ਬਚਾ ਦੇ। ਕਬੀਰ ਸਾਹਿਬ ਜੈਸੇ ਮਹਾਂਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੰਘਰਸ਼ ਕੀਤਾ, ਦਾਸ ਕਈ ਵਾਰੀ ਬੇਨਤੀ ਕਰਦਾ ਕਿਹੜੀ ਮੁਸ਼ਕਲ ਹੈ ਜੇ ਬਾਹਰ ਮੁਖੀ ਦੇਖੀ ਉਹਨਾਂ ਸਾਹਮਣੇ ਨਹੀਂ ਆਈ, ਪਰਿਵਾਰ ਦੀ ਗਰੀਬੀ ਦਾ ਜ਼ਿਕਰ ਵੀ ਉਹਨਾਂ ਬਾਣੀ ਚ ਕੀਤਾ, مسلم سروے کبیر کی مائی اے بارک کیسے جیوے رگرائی، سنو جٹھانی سنو درانی اچرج ایک پیو، سات سوت ان منڈیے منڈین کوئے اے منڈیا کیوں نہ ملو۔ ہن دیکھو اپنے اندر دے گھر دی مشکل وی ہے انہاں تے زندگی ہے ہی اس طرح، اے زندگی جنی منک دی ہے ستگرو نے تے شبد بانی چ کہ جنی دیر تک انسان تو جمدا رہنا ہے اونی دیر تک ہر سویر کدی سوگ تے خوشی دے سنیہ تیرے لے کے آوے گی۔ گرست کٹمب پلیٹیا کدے خرک کدے، اے سوال نہیں پیدا ہو سکتا بھی کو جا سکے، کبھی خوشی تے کبھی گمی دے سنیہ آؤ گے۔ وہ ماں پورخ پروار دے وچ بھی سنگھرش کر گئے، جدو انہاں دی امرت بانی پڑھنے کا انہاں تے تشدد بھی ہویا، انہاں نے دو تھاواں تے اپنی زندگی وچ ہوئے تشدد دا ذکر کیتا ہے بانی چ۔ ایک کہ گنگ وسائن غیر گمبھیر، جنجیر باندھ کر کھڑے کبیر گنگا وچ سٹن دا۔ دوسرا انہوں نے ذکر کیتا ہے پوجا باندھ پلا کر ڈارے ہستی کرو مونڈ میں مارے، انہوں نے شریرک طور تے تشدد جڑا کیتا او دا ذکر بھی کیتا۔ تیسرا جس جگہ تے او نواس رکھنے نے بنارس، او لوکاں نوں جو اپدیش دے رہے نے او کرم کانڈی جڑے پھوکٹ کرم کرن والے نے انہاں نوں پاؤندا نہیں، اسی کر کے او گنگا دے کنارے بیٹھے وی ماں پور کہہ رہے ہے تو بھلے لوکو جے گنگا دے کنڈے تسی گھر وی بنا لو، روز سویرے شام جل وی ورتو جے پرماتما دا سمرن نہیں کردے تے اس پانی نے اندر نوں صاف نہیں کر دینا۔ کبیر کم گنگا تیر جو گھر کرے پیوا نرمل نیر، بن ہر بھگت نہ مکت ہوئے ایوں کہ رمے کبیر۔ میں جی بےنتی کر لگا زندگی چ ہر اوکڑ انہاں نے بڑی دروی نال حد دا سامنا کیتا، پر پیارے جدو آ اندر دی واشنا دی ہنیری اٹھتی ہے ادو پھر ایک گل کہندے ہیں، کہندے ایتھے کلا نہ جائیں، اے اندر تنگ کرن جویں ایک بندہ اپنے آپ نو سلینڈر کر دے تو او دا ایک نشان ہے، او دا پرتیق ہے، او اپنی دونوں باہواں کھڑیاں کر لیندا ہے۔ پھر بنتی کوئی کسے نو سمرپن کرانا چاہے، آتم سمرپن کرانا چاہے، او ایکو گل کہندے نے اپنی باہواں کھڑیاں کر۔ باہواں کھڑیاں کرن دا مطلب ہے سمرپن کر دینا۔ کبیر صاحب نے بانی چ ایک بچن کیا کہ پرمیشور جی ایک کوٹ پنچ سکدارا پنچے مانگ خالا، جمی نہیں میں کسے کی بوئی ایسا دین دکھالا، ہر کے لوگا موکو نیت دسے پٹواری، اوپر پوجا کر میں گر پہ پکاریا تنہوں لیا اباری۔ باواں اچیاں کر کے باواں کھڑیاں کر کے اچی پکار کے کیا ستگرو راک پتا پر میرے میں نرگر سب گن تیرے، پنچ بکھادی ایک گریبا راکھو راکھن ہارے، کھید کریں اور بہت سنتا میں آئے شرم تہارے۔ میرے کہن تو مراد گرمکھو پہلے پدے وچ ستگرو کہندے آ اندر دے سنسے اندر دے سہسے اندر دی محل، کیڑی دنیا چ طاقت ہے جڑی اندر نوں تو سکے، پر اندر دے جھگڑے پار برہم پرمیشور نے نبیر دیتے، آب ٹونڈل کتوے نہ جائی۔ ستگرو گرو ارجن دیو کہنے ہن کوئی تھا لبن دی ضرورت نہیں، ہن کوئی سادے اندر پٹکنا نہیں، گوبند پیٹے گر گوسائی، گوبند پیٹے گر گوسائی۔ ترتی دی پالنا کرن والا وہ گرو، ਧਰਤੀ ਨੂੰ ਸਹਾਰਾ ਦੇਣ ਵਾਲਾ ਗੋਬਿੰਦ ਪਰਮੇਸ਼ਵਰ, ਉਸ ਨੂੰ ਮਿਲਾਉਣ ਵਾਲਾ ਪੂਰਾ ਸਤਿਗੁਰੂ। ਹਜ਼ੂਰ ਕਹਿੰਦੇ ਹੁਣ ਕਿਸੇ ਕਿਸਮ ਦੀ ਕੋਈ ਭਟਕਣਾ ਨਹੀਂ, ਕਿਸੇ ਕਿਸਮ ਦਾ ਅੰਦਰ ਤੋਕਲਾ ਨਹੀਂ, ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਗੁਸਾਈ ਉਸ ਨਾਲ ਸਮਰੱਥ ਗੁਰੂ ਨੇ ਮਿਲਾਪ ਕਰਾ ਦਿੱਤਾ। ਜੇ ਇਹ ਸ਼ਬਦ ਵਰਤਾਂ, ਗੁਰ ਗੋਬਿੰਦ ਨੇ ਸਾਡੇ ਇਸ ਅੰਦਰ ਦੇ ਝਗੜੇ ਨੂੰ ਨਿਪਟਾ ਦਿੱਤਾ ਹੈ। ਰਹਾਓ ਆਇਆ ਪ੍ਰਭ ਦਰਬਾਰਾ। ਹਜ਼ੂਰ ਕਹਿੰਦੇ ਜਦੋਂ ਅੰਦਰ ਭਟਕਦਾ ਹੋਵੇ ਕੋਈ ਵੀ ਇਨਸਾਨ, ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਰਨ ਵਿੱਚ ਆ ਜਾਏ, ਉਹਦੇ ਦਰਬਾਰ ਵਿੱਚ ਆ ਜਾਏ। ਇਹਦਾ ਫਿਰ ਕਿ ਆਪਣੇ ਚਿੱਤ ਨੂੰ ਸ਼ਰਨ ਦਾ ਮਤਲਬ ਇਹ ਵੀ, ਇੱਕ ਤਾਂ ਚਲੋ ਬਾਹਰ ਮੁਖੀ ਅਸੀਂ ਜਾਂਦੇ ਹਾਂ, ਜਿਵੇਂ ਇੱਥੇ ਆਏ ਨਮਸਕਾਰ ਕੀਤੀ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਏ, ਤੇ ਜਦੋਂ ਬੰਦਾ ਇਕੱਲਾ ਹੋਵੇ ਫਿਰ ਕੀ ਕਰੇ? ਫਿਰ ਬੇਨਤੀ ਹੈ, ਅਸੀਂ ਧਰਮ ਸਥਾਨ ਤੇ ਆਵਾਂਗੇ, ਸ੍ਰੀ ਦਰਬਾਰ ਸਾਹਿਬ ਆਏ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਸੀਂ ਕਹਿੰਦੇ ਵੀ ਅੰਦਰ ਤੰਗ ਕਰ ਰਿਹਾ, ਆਪਾਂ ਸੱਤ ਸੰਗਤ ਵੀ ਚੱਲੀਏ, ਜਦੋਂ ਇਕੱਲਾ ਹੋਵੇ ਫਿਰ ਕਿੱਥੇ ਜਾਏ? ਤੇ ਇਕੱਲਿਆਂ ਸਭ ਤੋਂ ਜ਼ਿਆਦਾ ਤੰਗ ਕਰਦੇ ਜਿਤਨੇ, ਜੇ ਸਿਮਰਨ ਲਈ ਇਕੱਲੇ ਬੰਦੇ ਨੂੰ ਜਿੰਨਾ ਇਕੱਲ ਜਿਹੜੀ ਹੈ ਉਹ ਜੇ ਇਕਾਂਤ ਬਣ ਜਾਏ, ਇਹਨਾਂ ਦੋਨਾਂ ਚ ਵੀ ਥੋੜਾ ਜਿਹਾ ਫਰਕ ਹੈ, ਇਕੱਲ ਇਕਾਂਤ ਬਣ ਜਾਏ ਤੇ ਇਕੱਲੇ ਬੰਦੇ ਨੂੰ ਜਿੰਨਾ ਇਹ ਸਤਾਉਂਦੇ, ਜੇ ਸੱਚੀ ਉਹਨਾਂ ਭੀੜ ਸ਼ਹਿਰ ਦੇ ਨਾਲ ਨਹੀਂ ਸਤਾਉਂਦੇ, ਜਦੋਂ ਇਕੱਲਾ ਬੰਦਾ ਹੁੰਦਾ ਤੇ ਮੈਂ ਇਕੱਲਾ ਉਹਨੂੰ ਕਹਿ ਰਿਹਾ ਜਿਹਦੇ ਅੰਦਰ ਸਿਮਰਨ ਭਜਨ ਬੰਦਗੀ ਦਾ ਕੋਈ ਵੀ ਫੁਰਨਾ ਨਹੀਂ, ਉਹ ਇਕੱਲੇ ਨੂੰ ਘੇਰ ਕੇ ਮਾਰਦੇ ਆ। ਤੇ ਜੇ ਬੰਦਾ ਇਕੱਲ ਵਿੱਚ ਹੋਵੇ, ਉਸ ਥਾਂ ਤੇ ਆਪਣੇ ਸਤਿਗੁਰੂ ਨੂੰ ਚੇਤੇ ਕਰ ਲਵੇ, ਸੱਚ ਇਹੋ ਸਿੱਖ ਕਦੀ ਇਕੱਲਾ ਰਹਿੰਦੇ ਨਹੀਂ ਜਿਹੜਾ ਸਿਮਰਨ ਕਰਨ ਵਾਲਾ ਹੈ। ਫਿਰ ਅਰਜ਼ ਹੈ, ਰਿਪੀਟ ਕਰਾਂਗਾ, ਇਕੱਲਾ ਮੈਂ ਸ਼ਬਦ ਵਰਤਿਆ, ਇਕੱਲਾ ਉਹਵੇ ਜਿਹਦੇ ਕੋਲ ਸਿਮਰਨ ਨਹੀਂ, ਇਕੱਲਾ ਉਹਵੇ ਜਿਹਦੇ ਕੋਲ ਸ਼ਬਦ ਦਾ ਅਭਿਆਸ ਨਹੀਂ। ਉਂਝ ਸੱਚ ਇਹੋ ਕਿ ਜਿਹੜਾ ਸਿੱਖ, ਜਿਹੜਾ ਜਿਗਿਆਸੂ ਹਰ ਵਕਤ ਪਰਮਾਤਮਾ ਦਾ ਸਿਮਰਨ ਕਰਦਾ, ਨਾਮ ਜਪਦਾ, ਉਹ ਇਕੱਲਿਆਂ ਨਹੀਂ, ਬਾਹਰਮੁਖੀ ਇਕੱਲਿਆਂ ਜਦੋਂ ਪਰਨਾ ਉੱਠਦਾ ਉਹ ਆਪਣੇ ਗੁਰੂ ਨੂੰ ਚੇਤੇ ਕਰਦਾ ਤੇ ਸਤਿਗੁਰੂ ਉਸ ਇਕੱਲ ਵਿੱਚ ਉੱਠੀ ਕੋਈ ਵਾਸ਼ਨਾ ਨੂੰ ਵੀ ਖਤਮ ਕਰ ਦਿੰਦਾ। ਗੁਰੂ ਸਾਹਿਬ ਜੀ ਬਚਨ ਕਰ ਰਿਹਾ ਕਿ ਹੁਣ ਕਿਤੇ ਭਟਕਣਾ ਨਹੀਂ, ਸਮਰੱਥ ਗੁਰੂ ਨੇ ਬਖਸ਼ਿਸ਼ ਕਰਕੇ ਬਚਾ ਦਿੱਤਾ ਹੈ। ਮਿੱਟੀ ਪੁਕਾਰਾ, ਪਾਰ ਬ੍ਰਹਮ ਪਰਮੇਸ਼ਵਰ ਦੇ ਦਰਬਾਰ ਵਿੱਚ ਮਨੁੱਖ ਹੁੰਦਾ, ਆਪਣਾ ਚਿੱਤ ਜੋੜਦਾ ਤੇ ਜਿੰਨੀ ਅੰਦਰ ਦੀ ਪੁਕਾਰ ਸੀ, ਫਰਿਆਦ ਸੀ, ਭਟਕਣਾ ਸੀ, ਉਹ ਸਾਰੀ ਮਿਟ ਜਾਂਦੀ ਹੈ। ਲਬਦ ਆਪਣੀ ਪਾਈ, ਲਬਦ ਆਪਣੀ ਪਾਈ। ਹੁਣ ਜਿਹੜੀ ਆਪਣੀ ਵਸਤੂ ਸੀ ਨਾ, ਜਿਹਨੂੰ ਲੱਭਦੇ ਪੈਸਾ ਪਹਿਲਾਂ, ਉਹ ਪਰਮੇਸ਼ਵਰ ਨੇ ਕਿਰਪਾ ਕੀਤੀ, ਉਹ ਆਪਣੀ ਵਸਤੂ ਮਿਲ ਗਈ। ਆਪਣੀ ਕਿਹੜੀ ਹੋਈ? ਆਪਣਾ ਇਸ ਵਿੱਚ ਜੇ ਅਸੀਂ ਕਹੀਏ ਜੀ ਆਹ ਮੇਰਾ ਸਰੀਰ ਆਪਣਾ, ਇਹ ਕਿੱਥੇ ਆਪਣਾ ਜੀ? ਇਹ ਵੀ ਤਾਂ ਇੱਕ ਦਿਨ ਮਿੱਟੀ ਵਿੱਚ ਮਿਲਣਾ ਹੈ। ਧਨ ਪਦਾਰਥ ਮੇਰਾ ਆਪਣਾ, ਇਹ ਵੀ ਆਪਣਾ ਨਹੀਂ। ਸਿਆਣਪ ਆਪਣੀ, ਇਹ ਵੀ ਨਹੀਂ। ਜਿਸ ਨੂੰ ਆਪਾਂ ਆਪਣਾ 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 ਕਹਿੰਦੇ ਹਾਂ ਨਾ, ਇਹ ਸਾਰੇ ਦੇ ਸਾਰੇ ਬਗਾਨੇ ਨੇ। ਫਿਰ ਬੇਨਤੀ ਕਰਾ, ਸਰੀਰ ਤੋਂ ਲੈ ਕੇ ਬਾਹਰਮੁਖੀ ਜੋ ਕੁਝ ਵੀ ਹੈ, ਜਿਉਂਦੇ ਜੀ ਆਪਣਾ ਆਪਣਾ ਕਹਿੰਦੇ ਆ ਪਿਆਰਿਓ, ਇਸ ਵਿੱਚ ਆਪਣਾ ਕੁਛ ਵੀ ਨਹੀਂ। ਇਹੀ ਕਾਰਨ ਗੁਰੂ ਜੀ ਨੇ ਕਿਹਾ ਜਿਹੜਾ ਆਪਣਾ ਸੀ ਉਹ ਬੇਗਾਨਾ ਬਣਾ ਦਿੱਤਾ, ਜਿਹੜੇ ਬੇਗਾਨੇ ਸਨ ਉਹਨਾਂ ਨੂੰ ਆਪਣੇ ਸਮਝੀ ਬੈਠਾ ਹੈ। ਬੈਰੀ ਸੰਗਹੇਤ ਸਾਜਨ ਤਿਆਗ ਖਰੇ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਹਰ ਚੀਜ਼ ਆਪਣੀ ਕਈ ਪਰਮਾਤਮਾ ਨੂੰ ਬੇਗਾਨਾ ਬਣਾ ਦਿੱਤਾ। ਗੁਰੂ ਜੀ ਕਹਿੰਦੇ ਹੁਣ ਪਤਾ ਲੱਗਾ ਕਿ ਜਿਹੜੀ ਪਰਮਾਤਮਾ ਦੀ ਇਬਾਦਤ ਹੈ, ਸਿਮਰਨ ਦੀ ਪੂੰਜੀ ਹੈ, ਕੇਵਲ ਤੇ ਕੇਵਲ ਉਹ ਹੀ ਆਪਣੀ ਹੈ, ਉਸ ਤੋਂ ਬਿਨਾਂ ਹੋਰ ਕੁਛ ਵੀ ਆਪਣਾ ਨਹੀਂ। ਮੈਂ ਅਰਜ਼ ਕੀਤੀ, ਗੁਰਦੇਵ ਕਹਿੰਦੇ ਪ੍ਰਭੂ ਦੇ ਦਰਬਾਰ ਚ ਆਏ, ਅੰਦਰ ਦੀ ਪੁਕਾਰ ਮਿਟ ਗਈ, ਉਹ ਵਸਤੂ ਪ੍ਰਾਪਤ ਹੋ ਗਈ ਜਿਹੜੀ ਆਪਣੀ ਹੈ, ਆਪਣੀ ਜਿਹੜੀ ਨਾਲ ਲੱਭਣ ਵਾਲੀ ਹੈ, ਉਹ ਪਰਮਾਤਮਾ ਦਾ ਸਿਮਰਨ ਹੈ।
ਕਤ ਆਵੈ ਕਤ ਜਾਈ,
ਹੁਣ ਜਦੋਂ ਆਪਣੀ ਵਸਤੂ ਮਿਲ ਗਈ, ਨਾਮ ਮਿਲ ਗਿਆ, ਫਿਰ ਹੁਣ ਮਨ ਭਟਕੇਗਾ ਕਿਉਂ? ਇਹ ਖੱਬੇ ਸੱਜੇ ਕਿਤੇ ਵੀ ਦੌੜਦਾ ਨਹੀਂ।
ਤਹਸਾ ਚ ਲਿਆਏ ਮਦੇਰਾ,
ਪ੍ਰਭੂ ਦੇ ਦਰਬਾਰ ਵਿੱਚ ਜਿਹੜਾ ਇਨਸਾਫ ਸੱਚਾ ਹੈ, ਕਿਉਂਕਿ ਉਹਦਾ ਇਨਸਾਫ ਬਿਲਕੁਲ ਸੱਚ ਹੈ, ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਕ ਕੱਢੇ ਜਜਮਾ ਲਿਆ। ਮਹਾਰਾਜ ਜਪਜੀ ਸਾਹਿਬ ਕਹਿੰਦੇ ਸੱਚਾ ਆਪ ਸੱਚਾ ਦਰਬਾਰ, ਉਹ ਸੱਚੇ ਦਾ ਇਨਸਾਫ ਸੱਚਾ, ਉਹ ਆਪ ਸੱਚਾ। ਉਸ ਸੱਚੇ ਸਾਹਮਣੇ ਜਦੋਂ ਪੁਕਾਰਿਆ, ਉਸਨੇ ਇਹ ਨਿਬੇੜਾ ਕੀਤਾ ਹੈ।
ਸਮ ਠਾਕੁਰ ਸਮ ਚੇਰਾ,
ਬਾਹਰਮੁਖੀ ਅਦਾਲਤਾਂ ਵਿੱਚ ਮੈਂ ਬੇਨਤੀ ਕਰਾਂਗਾ, ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਭੁਲੇਖੇ ਚ ਨਾ ਰਹੀਏ। ਗੁਰੂ ਸਾਹਿਬ ਨੇ ਬਾਣੀ ਚ ਸ਼ਬਦ ਕਿਹਾ ਨਾ, ਕਾਦੀ ਕੂੜ ਬੋਲ ਮਲ ਖਾਏ, ਕਾਜੀ ਹੋਏ ਰਿਸ਼ਵਤੀ। ਭਾਈ ਗੁਰਦਾਸ ਸਾਹਿਬ ਕਹਿੰਦੇ ਵੱਡੀ ਲੈ ਕੇ ਹੱਕ ਗਵਾਏ। ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇ ਬਾਹਰ ਦੇ ਸਿਸਟਮ ਵਿੱਚ ਪੈਸਾ ਵੀ ਪ੍ਰਭਾਵ ਪਾ ਜਾਂਦਾ, ਬੰਦੇ ਦਾ ਰੁਤਬਾ ਵੀ ਪ੍ਰਭਾਵ ਪਾ ਜਾਂਦਾ, ਤੇ ਕਈ ਵਾਰੀ ਬਹੁ ਗਿਣਤੀ ਦੀ ਤਾਕਤ ਵੀ ਫੈਸਲਿਆਂ ਤੇ ਪ੍ਰਭਾਵ ਪਾ ਜਾਂਦੀ ਹੈ। ਇਹ ਯਾਦ ਰੱਖਿਓ, ਅੱਜ ਵੀ ਹੈ ਕਿ ਬਹੁ ਗਿਣਤੀ ਦੀ ਤਾਕਤ ਫੈਸਲਿਆਂ ਤੇ ਪ੍ਰਭਾਵ ਪਾਉਂਦੀ ਹੈ, ਪੈਸਾ ਪ੍ਰਭਾਵ ਪਾਉਂਦਾ, ਤਾਕਤ ਪ੍ਰਭਾਵ ਪਾਉਂਦੀ ਹੈ। ਇੱਥੇ ਗੁਰੂ ਅਰਜਨ ਸਾਹਿਬ ਕਹਿੰਦਾ ਮੇਰਾ ਮਾਲਕ ਸੱਚਾ ਹੈ, ਉਹਦਾ ਇਨਸਾਫ ਸੱਚਾ ਹੈ, ਉੱਥੇ ਨਾ ਤਾਕਤ ਪ੍ਰਭਾਵ ਪਾਉਂਦੀ ਹੈ ਨਾ ਰੁਤਬਾ ਪ੍ਰਭਾਵ ਪਾਉਂਦਾ, ਉੱਥੇ ਜਿਹੋ ਜਿਹਾ ਨੌਕਰ ਉਹੋ ਜਿਹਾ ਮਾਲਕ ਹੈ, ਉੱਥੇ ਵਿਤਕਰਾ ਨਹੀਂ ਕੀਤਾ ਜਾਂਦਾ, ਉੱਥੇ ਸੱਚੇ ਹੀ ਸੱਚ ਨਿਬੜਦਾ ਹੈ, ਉੱਥੇ ਬਰਾਬਰ ਨੇ ਸਾਰੇ। ਇਹ ਨਹੀਂ ਕਿ ਇਹ ਬਾਦਸ਼ਾਹ ਜੀ ਇਹਨੂੰ ਬਖਸ਼ ਦਿਓ, ਮੈਂ ਬੇਨਤੀ ਕਰਾਂ ਉਹਦੇ ਘਰ ਦਾ ਇਨਸਾਫ ਬਿਲਕੁਲ, ਉਹਦੇ ਘਰ ਦਾ ਅਦਲ ਜਿਹੜਾ ਹੈ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ, ਉੱਥੇ ਠਾਕੁਰ ਤੇ ਸੇਵਕ ਇਹਨੂੰ ਕਹਿ ਲਓ ਰਾਜਾ ਤੇ ਪ੍ਰਜਾ ਸਭ ਲਈ ਇੱਕੋ ਜਿਹਾ ਹੈ, ਉੱਥੇ ਕੋਈ ਵਿਤਕਰਾ ਨਹੀਂ।
ਤੇਰੇ ਜਾਮੀ ਜਾਨ,
ਪਰਮਾਤਮਾ ਅੰਦਰ ਦੀ ਜਾਣਦਾ ਹੈ। ਫਿਰ ਬੇਨਤੀ ਸੁਣੋ, ਕਈ ਵਾਰੀ ਅੰਦਰ ਕਹਿੰਦਾ ਧੁਰ ਵੀ ਵਾਹਿਗੁਰੂ ਇਸ ਬਿਮਾਰੀ ਤੋਂ ਛੁਡਾ ਦੇ, ਪਰ ਕਰਮ ਸੰਗਤ ਖਾਣਾ ਇਹ ਇਹ ਕੀ ਕਰਦਾ, ਸਾਡੇ ਅੰਦਰ ਫਿਰ ਠੱਗਿਆ ਜਾਂਦਾ। ਮੈਂ ਕਹਿੰਦਾ ਬੰਦਾ ਫੁਰਨਾ ਹੀ ਬਣਾਈ ਰੱਖੇ, ਧੁਰ ਅੰਦਰ ਤੋਂ ਦਾਤਾ ਇਹਦੇ ਤੋਂ ਛੁਡਾ ਦੇ ਛੁਡਾ ਦੇ। ਮਹਾਰਾਜ ਕਹਿੰਦੇ ਉਹ ਅੰਦਰ ਦੀਆਂ ਜਾਣਨ ਵਾਲਾ ਤੇਰੇ ਰੋਜ਼ ਦੇ ਬਣਦੇ ਹੋਏ ਉਸ ਫੁਰਨੇ ਨੂੰ ਇੱਕ ਦਿਨ ਭਾਗ ਜ਼ਰੂਰ ਲੱਗੇਗਾ। ਉਹ ਅੰਦਰ ਜਾਣਨ ਵਾਲਾ ਕਹੇ
ਬਿਨ ਬੋਲਤ ਆਪ ਪਛਾਣੈ,
ਉਹਦੇ ਸਾਹਮਣੇ ਕੋਈ ਬੋਲੇ ਵੀ ਨਾ, ਉਹ ਬਿਨਾਂ ਬੋਲਣ ਤੋਂ ਵੀ ਜਾਣਦਾ। ਜਿਹਨੂੰ ਅਸੀਂ ਰੋਜ਼ ਪੜ੍ਹਨੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਜੇ ਮੰਨ ਲਓ ਕੋਈ ਭਲਾ ਬੰਦਾ ਰੌਲਾ ਪਾ ਕੇ ਕਹੇ ਜੀ ਮੇਰੇ ਬਾਰੇ ਦੱਸੋ ਮੈਂ ਇੰਨਾ ਭਲਾ ਵਾਂ, ਲੋਕਾਂ ਨੂੰ ਦੱਸਿਆ ਜਾ ਸਕਦਾ, ਪਰ ਪਰਮਾਤਮਾ ਨੂੰ ਦੱਸਣ ਦੀ ਲੋੜ ਨਹੀਂ। ਉਹਨੂੰ ਪਤਾ ਹੀ ਜਦੋਂ ਤੇਰੇ ਅੰਦਰ ਫੁਰਨੇ ਭਲਾਈ ਦੇ ਉੱਠੇ। ਜੇ ਮੰਦਾ ਬੰਦਾ ਭੈੜਾ ਬੰਦਾ ਇਹ ਕਹੇ ਜੀ ਮੈਂ ਚੰਗਾ ਹਾਂ, ਲੋਕਾਂ ਵਿੱਚ ਇਹ ਪ੍ਰਭਾਵ ਦੇ ਮੇਰੇ ਵਰਗਾ ਕੋਈ ਨਹੀਂ, ਠੀਕ ਲੋਕੀ ਮੰਨ ਜਾਣਗੇ, ਪਰ ਉਹ ਤਾਂ ਜਾਣਦਾ ਪਿਆ ਜਿਹੜਾ ਤੇਰੇ ਅੰਦਰ ਬੈਠਾ, ਅੰਤਰਜਾਮੀ ਜਾਣਦਾ, ਬਿਨਾਂ ਬੋਲਿਆਂ ਤੋਂ ਸਭ ਕੁਝ ਪਛਾਣਦਾ ਹੈ।
ਸਰਬ ਥਾਨ ਕੋ ਰਾਜਾ,
ਉਹ ਸਾਰੀਆਂ ਥਾਵਾਂ ਦਾ ਆਪ ਰਾਜਾ ਹੈ, ਹਰ ਥਾਂ ਤੇ ਉਹਦਾ ਹੀ ਰਾਜ ਚੱਲਦਾ ਹੈ।
ਜਿਵੇਂ
ਬਾਦਸ਼ਾਹਾਂ ਦੇ ਦਰਬਾਰ ਵਿੱਚ ਨਗਾਰੇ ਵੱਜਦੇ ਆ, ਉਹ ਸਾਰੀਆਂ ਥਾਵਾਂ ਦਾ ਰਾਜਾ ਹੈ। ਜਿਹੜਾ ਉਹਦੇ ਨਾਲ ਚਿੱਤ ਜੋੜਦਾ, ਉਹਦੇ ਅੰਦਰ ਅਨਦ ਸ਼ਬਦ ਦੇ ਵਾਜੇ ਵੱਜਦੇ ਆ, ਉਹਨਾਂ ਅੰਦਰ ਸ਼ਬਦ ਗੱਜਦਾ ਹੈ। ਜਿਵੇਂ ਨਗਾਰੇ ਬਾਦਸ਼ਾਹ ਦੇ ਦਰ ਤੇ ਵੱਜਦੇ ਨੇ, ਮੈਂ ਇਹ ਸਿਰਫ ਅਰਥ ਕਰਨ ਲਈ ਆਪਣੇ ਕੋਲ ਸ਼ਬਦ ਵਰਤ ਰਿਹਾ। ਇਸੇ ਤਰ੍ਹਾਂ ਅਨਦ ਸ਼ਬਦ ਹਰ ਥਾਂ ਤੇ ਗੱਜਦਾ ਹੈ।
ਤਿਸ ਪਹਿ ਕਿਆ ਚਤੁਰਾਈ,
ਉਹਦੇ ਸਾਹਮਣੇ ਚਲਾਕੀਆਂ ਕਾਹਦੀਆਂ ਵਰਤੀਏ। ਚਤੁਰਾਈ ਦਾ ਅਰਥ ਆਪਾਂ ਸਮਝਨੇ ਖਾਂ ਕਿ ਅੰਦਰ ਕੁਛ ਕਹਿ ਬਾਹਰ ਕੁਛ ਕਹਿ, ਜਿਹਨੂੰ ਸਿਆਣਪ ਸ਼ਬਦ ਹੀ ਵਰਤੇ। ਪਰਮਾਤਮਾ ਸਾਹਮਣੇ ਕੋਈ ਚਲਾਕੀ ਨਹੀਂ ਚੱਲਣੀ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਚਲਾਕੀ ਵਾਲੇ ਗਿਆਨੀ ਹੋ ਕੇ ਵੀ ਮਾਰ ਖਾ ਜਾਂਦੇ ਆ, ਤੇ ਜਿਹੜਾ ਬੰਦਾ ਭੋਲਾ ਭਾਵੇ ਅਨਪੜ੍ਹ ਹੋਵੇ ਸਭ ਕੁਝ ਲੈ ਜਾਂਦਾ ਹੈ। ਇੱਕ ਉਦਾਹਰਨ ਮੈਂ ਸਿਰਫ ਦੇਖ ਕੇ ਸਮਾਪਤੀ ਕਰਨਾ। ਭਗਤ ਧੰਨਾ ਜੀ, ਚਲੋ ਉਹਨਾਂ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ, ਭਾਈ ਸਾਹਿਬ ਨੇ ਲਿਖਿਆ ਕਿ ਬਾਹਮਣ ਪੂਜੇ ਦੇਵ ਤੇ ਧੰਨਾ ਗਊ ਚੜਾਵਣ ਜਾਵੇ। ਉਹ ਜਾਂਦਾ, ਉਹ ਪੁੱਛਦਾ ਵੀ ਕੀ ਕਰ ਰਿਹਾ। ਉਹ ਕਹਿੰਦਾ ਮੈਂ ਠਾਕੁਰ ਦੀ ਪੂਜਾ ਕਰਨਾ। ਉਹ ਕਹਿੰਦਾ ਠਾਕੁਰ ਕੌਣ, ਜੋ ਭਾਈ ਸਾਹਿਬ ਨੇ ਲਿਖਿਆ। ਉਹ ਕਹਿੰਦੇ ਨੇ ਵੀ ਇਹ ਜਿਹੜਾ ਕੰਮ ਕਹੀਏ ਉਹ ਹੀ ਕਰਦਾ, ਅੰਦਰ ਇੰਨਾ ਭੋਲਾ ਸੀ। ਕਹਿੰਦਾ ਮਨਾ, ਫਿਰ ਆਪਾਂ ਨੂੰ ਬੰਦਿਆਂ ਦੀ ਲੋੜ ਹੈ ਕਿ ਆਪਾਂ ਕਿਉਂ ਨਾ ਠਾਕੁਰ ਨੂੰ ਪੂਜ ਲਈਏ। ਉਹਨੇ ਫਿਰ ਕਿਹਾ ਮੈਨੂੰ ਠਾਕੁਰ ਦੇ। ਉੱਥੇ ਭਾਈ ਸਾਹਿਬ ਨੇ ਲਿਖਿਆ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਚੜਾਵੇ। ਉਹਨੇ ਮੰਦਰ ਵਾਲਾ ਨਹੀਂ ਦਿੱਤਾ, ਬਾਹਰੋਂ ਪੱਥਰ ਚੁੱਕ ਕੇ ਲਪੇਟ ਕੇ ਕਹਿੰਦਾ ਲੈ ਜਾ, ਇਹ ਠਾਕੁਰ ਹੈ। ਯਾਦ ਰੱਖਿਓ, ਚਲਾਕੀ ਵਾਲਾ ਅੰਦਰ ਧੁੱਪਾਂ ਦੇਈ ਜਾਂਦਾ, ਭਾਵਨਾ ਵਾਲੇ ਨੂੰ ਕਹਿ ਦਿੱਤਾ ਆਹ ਹੈ, ਪਰ ਉਸ ਦੇ ਅੰਦਰ ਦੀ ਭਾਵਨਾ ਇੰਨੀ ਪ੍ਰਬਲ ਹੋਈ, ਭੋਲੇ ਭਾਲੇ ਨੇ ਭਗਤੀ ਪੈਦਾ ਕੀਤੀ, ਤੇ ਪ੍ਰਮਾਤਮਾ ਦੀ ਭਗਤੀ ਵਿੱਚੋਂ ਪ੍ਰਮਾਤਮਾ ਪ੍ਰਤੱਖ ਹੋ ਗਿਆ। ਯਾਦ ਰੱਖਿਓ, ਪੁਜਾਰੀ ਉੱਥੇ ਧੂਪ ਬੱਤੀਆਂ ਜਗਾਉਂਦਾ ਰਿਹਾ, ਧੰਨਾ ਜਿਹੜਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਿਭਾਗਾ। ਉਹਨੇ ਤਾਂ ਚਲਾਕੀ ਕੀਤੀ ਨਾ। ਮੈਂ ਆਪ ਨੂੰ ਬੇਨਤੀ ਕਰਾਂਗਾ, ਚਲਾਕੀ ਨਾਲ ਦੁਨੀਆਂ ਨੂੰ ਵਰਗ ਲਾਇਆ ਜਾ ਸਕਦਾ, ਚਲਾਕੀ ਨਾਲ ਬਿਜ਼ਨਸ ਚਲਾਇਆ ਜਾ ਸਕਦਾ, ਚਲਾਕੀ ਨਾਲ ਲੋਕ ਭਰਮਾਏ ਜਾ ਸਕਦੇ ਆ, ਪਰ ਉਹਦੇ ਦਰ ਤੇ ਚਲਾਕੀ ਨਹੀਂ ਚੱਲਦੀ। ਮਹਾਰਾਜ ਕਹਿੰਦੇ ਨੇ ਸਹਿਸ ਸਿਆਣਪਾ ਲੱਕ ਹੋਵੇ ਤਾਂ ਇੱਕ ਨਾ ਚੱਲੇ ਨਾਲ, ਨਾ ਤੂੰ ਆਵੇ ਵਸ। ਮਹਾਰਾਜ ਕਹਿੰਦੇ کتے سیان پہ اے من چنچلا چترائی کنے نہ پایا. مہاراج کہنے وے جن من مادو سن لائی ہے چترائی نہ چتر پج پائی ہے. اتھے گرو جی نے بخشش کیتی کہ وہ انتر جامنی سب کو جاندا ہے وہ دیکھو چلاکیاں کادیاں برتن ہے اس کو چترائی مت کرو.
مل نانک آپ گوائی.
ہاں بھائی سجنو انہوں مل توں پر کنے مل آپ گوائی اپنی قومے نو چھڈ چلاکیاں نہ ورت صرف تے صرف پار برہم پرمیشور اس دے نام نو اپنی زندگی دا آدھار بنا صرف اج دے سمے دے انوسار کیونکہ اپاں ڈیٹیل نال کچھ نہیں وچار کوئی کیتی سمے انوسار اخری ارتھ گرمکھو اندر دے دکھ نو انج ویسے میں پچھلے دن ایک بینتی کیتی اس دنیا نو سکھ سانجا کرو گے تے پھر بھی کلپو گے سکھ سانجا کرانگے تے ایرکھا دے شکار ہوواں گے دکھ سانجا کرو گے تے ہانسی دے شکار ہوواں گے دکھ سن کے مذاق اڑان گے سکھ سن کے جیلس کرن گے پھر ایک کام کر نہ انہاں نوں دکھ دس تے نہ سکھ دس میں تان دیوان تو ہے میرا سوامی میں تجھ آگے ارداس میں غور تھاؤں نہ ہی جس پہ کروں بنتی میرا دکھ سکھ تجھ ہی پاس. ست گرو کہنے اس اندر دے دکھ نوں کنوں دسے گا جے کسے نوں مان لو تو دس دے مینوں کام بڑا تنگ کردا ہے انہیں تینوں شک دی نظر نال ویکھن لگ پینا ہے. جے کسے کہندا مینوں لالچ تنگ کردا انہیں کہنا ہے بندے دا بھروسہ کوئی نہیں تے مہاراج کہے تو یہ ساریاں گلاں نے گرو نوں دسیا کر کہ داتا میرا اندر ایک ہے وہ تیرے تے بخشش کرے گا انہیں کو بینتیاں سویکار کرو. کل تن تن بابا دیپ سنگھ جی دا جنم دہاڑا ہے اور میں ایک بینتی کرا لوں کیونکہ سجھاؤ بھی سجنا وال دیتے گئے کہ کل بابا جی دا جنم دہاڑا ہے اور کل امرت سنچار ہونے شہیداں تے جنہیں اتنے آئے ہیں بابا دیپ سنگھ جی نو پیار کرنے کا آپ نو پتا ہے بابا جی نے دھن گرو گوبند سنگھ جی دے در تو امرت دی دات لئی پیارے اس امرت دی برکت ہے اس شبد دی برکت ہے آپ جی لنگ دے اس جگہ تے متھا ٹیک دے جتے سور بیر بچن کے بلی نے اپنا سیس پیٹ کیتا سی. آپ جی آئے ہو کل نو اتھے امرت سنچار ہونا جنہاں امرت نہیں شکیا امرت شکیے. اج شری اکال تخت صاحب تے اتوار 12 بجے ہوندا ہے امرت سنچار. امرت دی دات لے کے ریت لئی بینتی کریے پھر بینتی ریت دڑ کرائی جاندی پر دعویٰ نہیں کری دا ریت وچ وی کیونکہ اجے سناؤ سمندر میں کیا جانوں کیا ہوئے. انہیں بینتیاں سویکار کرو آؤ اس امرت بچن دے انتلیاں جنیاں تکاں نے اس دا پاٹھ سروں کریے جی.
سرب تھان کو راجا تہیا نہد شبد اگاجا تس بہ کیا چترائی مل نانک آپ